ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨਾ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੇ ਬਸਤਰ ਉਡਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੇ ਰਥ ਆਸ ਅਸਵਾਰੇ ਹਰ ਕਾ ਮਾਰਗ ਹਿਰਦੈ ਨਿਹਾਰੇ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਨਾਮ ਵਾਹਿਗੁਰੂ ਸਾਹਿਬ ਜੀਓ ਕਿਆ ਹਮ ਕਥੈ ਕਿਛ ਕਥ ਨਹੀਂ ਜਾਣ ਹੈ ਪ੍ਰਭ ਪਾਵੈ ਤਿਵੈ ਬੋਲਾਨ ਸਾਧ ਸੰਗਤ ਕੀ ਧੂਰ ਇੱਕ ਮੰਗੋ ਜਨ ਨਾਨਕ ਪਿਆ ਸਰਾਨ ਉਤਮ ਕਥਾ ਸੁਨੀ ਜੈ ਸ਼੍ਰਵਨੀ ਮਯਾ ਕਰੋ ਭਗਵਾਨ ਆਵਤ ਜਾਤ ਦੋ ਪਖ ਪੂਰਨ ਪਾਈਐ ਸੁਖ ਬਿਸ਼ਰਾਮ ਗੁਰ ਸਿੰਘਾਸਨ ਦੇ ਮਾਲਕ ਛਤਰ ਚਵਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਸ ਪਾਵਨ ਦਰ ਤੇ ਆਪ ਜੀ ਨੇ ਆਮਨਾ ਕੀਤਾ। ਸਾਹਿਬ ਦੀ ਰਹਿਮਤ ਪ੍ਰਾਪਤ ਕਰਕੇ ਗੁਰ ਸੰਗਤ ਵਿੱਚ ਜੁੜ ਬੈਠਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਜ਼ੂਰ ਦਾ ਹੁਕਮ ਮੰਨ ਕੇ ਨਿਵ ਨਿਵ ਪਾਏ ਲੱਗੋ ਗੁਰ ਆਪਣੇ ਨਿਵ ਕੇ ਮਸਤਕ ਝੁਕਾ ਕੇ ਨਮਸਕਾਰ ਕਰਕੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਰੱਬੀ ਬਾਣੀ ਅੰਮ੍ਰਿਤ ਬਾਣੀ ਜੀਵਨ ਨੂੰ ਅਮਰ ਕਰ ਦੇਣ ਹਾਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਮ੍ਰਿਤ ਰਸ ਪਿੰਨੜੇ ਪਾਵਨ ਮੁੱਖ ਵਾਕ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ਮਾਨ ਹੁੰਦਿਆਂ ਆਏ ਉਹ ਆਪ ਜੀ ਨੇ ਹੁਣੇ ਹੁਣੇ ਪਾਠ ਰੂਪ ਵਿੱਚ ਸ਼ਰਵਣ ਕੀਤੇ। ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ਬਦ ਦੀਆਂ ਵਿਚਾਰਾਂ ਦੀ ਸਾਂਝ ਪ੍ਰਾਪਤ ਕਰਨ ਦੇ ਲਈ ਮੈਂ ਸਭ ਤੋਂ ਪਹਿਲਾਂ ਜੋ ਗੁਰੂ ਦਰਬਾਰ ਵਿੱਚ ਜੁੜ ਬੈਠੇ ਤਥਾ PTC TV ਚੈਨਲ ਰਾਹੀਂ ਆਪਣੇ ਆਪਣੇ ਘਰਾਂ ਵਿੱਚ ਜੁੜ ਬੈਠੇ ਸਾਰਿਆਂ ਨੂੰ ਹੱਥ ਜੋੜ ਕੇ ਅਦਬ ਅਤੇ ਸਤਿਕਾਰ ਸਹਿਤ ਕਲਗੀਧਰ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਫਤਿਹ ਨਾਲ ਸਾਂਝ ਪਾਵਨ ਲਈ ਅਰਜ਼ ਕਰਦਾ ਹਾਂ ਜੀ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 684 ਅੰਗ ਤੇ ਸੁਭਾਈਮਾਨ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਏ ਹੋਏ ਬੋਲ ਨੇ। ਧਨਾਸਰੀ ਰਾਗ ਵਿਚ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਅੱਜ ਦੇ ਇਹ ਹੁਕਮ ਸਾਨੂੰ ਬਖਸ਼ਿਸ਼ ਕੀਤੇ ਨੇ। ਸਾਹਿਬ ਦੀ ਰਹਿਮਤ ਬਣਾਏ ਉਸ ਕਰਤੇ ਪੁਰਖ ਦੇ ਚਰਨਾਂ ਵਿਚ ਅਰਦਾਸ ਬੇਨਤੀ ਹੈ, ਪਾਤਸ਼ਾਹ ਆਪ ਕਿਰਪਾ ਕਰਨਾ ਇਹ ਅੰਮ੍ਰਿਤ ਬੋਲ, ਧੁਰਕੀ ਬਾਣੀ ਦੇ ਬੋਲ ਇਹਨਾਂ ਨੂੰ ਕਥਿਆ ਜਾ ਸਕੇ, ਇਹਨਾਂ ਨੂੰ ਵਿਚਾਰਿਆ ਜਾ ਸਕੇ ਤੇ ਵਿਚਾਰੇ ਹੋਏ ਉਹ ਅੰਮ੍ਰਿਤ ਸ਼ਬਦ ਦੇ ਬੋਲ ਉਹ ਸਾਡਾ ਵਿਚਾਰ ਬਣ ਜਾਣ, ਪਾਤਸ਼ਾਹ ਹਿਰਦੇ ਵਿਚ ਵੱਸ ਸਕਣ। ਆਪ ਹੀ ਕਿਰਪਾਲਤਾ ਕਰੋ। ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰਦੇ ਹਾਂ। ਇਸ ਪਾਵਨ ਸ਼ਬਦ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਇਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਆਪਣੀ ਰਸਨਾ ਤੋਂ ਸਾਰੇ ਆਖੋ ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਤ੍ਰਿਪਤ ਭਾਈ ਸੱਚ ਭੋਜਨ ਖਾਇਆ।
ਸਾਹਿਬ ਕਥਨ ਕਰਦੇ ਨੇ ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਰੱਜ ਗਏ, ਤ੍ਰਿਪਤ ਹੋ ਗਏ, ਹੋਰ ਭੁੱਖ ਮੁੱਕ ਗਈ ਕਦ? ਜਦੋਂ ਸੱਚ ਦਾ ਭੋਜਨ ਖਾਧਾ। ਇੱਕ ਉਹ ਭੋਜਨ ਹੈ ਜਿਹੜੇ ਭੋਜਨ ਦੇ ਖਾਧਿਆਂ ਮਨੁੱਖ ਦੀ ਭੁੱਖ ਘਟਦੀ ਨਹੀਂ ਬਲਕਿ ਅੰਦਰ ਦੀ ਤ੍ਰਿਸ਼ਨਾ ਹੋਰ ਵੱਧਦੀ ਏ। ਸਹਿਸ ਖੱਟੇ ਲੱਖ ਕੋ ਉੱਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਇੱਕ ਉਹ ਮਾਰਗ ਹੈ ਜਿਹੜੇ ਮਾਰਗ ਤੇ ਚੱਲਿਆਂ ਮੈਂ ਬੇਨਤੀ ਕਰਦਿਆਂ ਜ਼ਿੰਦਗੀ ਭਰ ਧਨ ਕਮਾਉਂਦਿਆਂ ਮਨ ਰੱਜਦਾ ਨਹੀਂ, ਅੱਖਾਂ ਰੂਪ ਵੇਖ ਵੇਖ ਰੱਜਦੀਆਂ ਨਹੀਂ, ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਕੰਨ ਦੁਨੀਆਂ ਦੇ ਬੋਲ ਸੁਣ ਸੁਣ ਰੱਜਦੇ ਨਹੀਂ, ਪੇਟ ਭਰ ਜਾਏ ਰੱਜ ਜਾਂਦਾ ਪਰ ਖਾਣ ਦੀ ਤ੍ਰਿਸ਼ਨਾ ਫਿਰ ਵੀ ਜਾਰੀ ਰਹਿੰਦੀ ਏ। ਇਹ ਹਕੀਕਤ ਹੈ ਅੱਜ ਸੰਸਾਰ ਵਿੱਚ ਤਮਾਮ ਦੁਨਿਆਵੀ ਮਾਰਗ ਮਨੁੱਖ ਦੀ ਭੁੱਖ ਨੂੰ ਹੋਰ ਵਧਾਉਂਦੇ ਨੇ, ਇਹਨਾਂ ਨਾਲ ਤ੍ਰਿਪਤੀ ਨਹੀਂ ਮਿਲਦੀ। ਜੇ ਕਿਤੇ ਸੰਸਾਰੀ ਮਤ ਵਾਲੇ ਨੂੰ ਇਹ ਕਹੀਏ ਨਾਮ ਜਪ, ਸੱਚ ਨਾਲ ਜੁੜ, ਸਿਮਰਨ ਵਿੱਚ ਜੁੜ, ਮੈਂ ਬੇਨਤੀ ਕਰਦੇ ਹਾਂ ਇਹ ਸਿਮਰਨ ਨਾਲ ਜੁੜਨ ਵਾਸਤੇ ਵੀ ਕੋਈ ਹਿਰਦਾ ਜਗਿਆਸੂ ਦਾ ਚਾਹੀਦਾ, ਕੋਈ ਸਿਮਰਨ ਦੀ ਖਿੱਚ ਵਾਲਾ ਹਿਰਦਾ ਸਿਮਰਨ ਦੇ ਮਾਰਗ ਤੇ ਚੱਲਦਾ, ਵਰਨਾ ਦੁਰਮਤ ਭਾਗਹੀਨ ਮਤ ਫੀਕੇ ਨਾਮ ਸੁਣਤ ਆਵੇ ਮਨ ਰੋਹੈ। ਉਹਨਾਂ ਨੂੰ ਤੇ ਨਾਮ ਸੁਣਦਿਆਂ ਅੰਦਰ ਰੋਹ ਭਰਦਾ, ਗੁੱਸੇ ਵਿੱਚ ਭਰਦੇ ਨੇ, ਇਹ ਕਿੱਥੇ ਬੈਠ ਗਏ? ਹਜ਼ੂਰ ਕਹਿਣ ਲੱਗੇ ਉਹਨਾਂ ਦੀ ਹਾਲਤ ਇਹ ਹੈ, ਕੌਆ ਕਾਗ ਕੋ ਅੰਮ੍ਰਿਤ ਰਸ ਪਾਈਐ ਤ੍ਰਿਪਤੈ ਵਿਸ਼ਤਾ ਖਾਏ ਮੁਖ ਗੋਹੈ। ਉਹ ਕਾਂ ਉਸ ਨੂੰ ਕਹੀਏ ਵੀ ਤੈਨੂੰ ਦੁੱਧ ਪਿਆਉਂਦੇ ਆ, ਤੈਨੂੰ ਅੰਮ੍ਰਿਤ ਰਸ ਪਿਆਉਂਦੇ ਆ, ਉਹ ਆਖੇਗਾ ਨਹੀਂ ਮੈਂ ਤੇ ਤ੍ਰਿਪਤ ਹਾਂ, ਵਿਸ਼ਤਾ ਖਾ ਕੇ ਗੰਦਗੀ ਖਾ ਕੇ ਕਿਸੇ ਪਸ਼ੂ ਦੇ ਕੀਤੇ ਹੋਏ ਗੋਹੇ ਵਿੱਚੋਂ ਦਾਣੇ ਚੁੱਕ ਕੇ। ਇਹ ਹਕੀਕਤ ਹੈ ਵੀ ਜਿਹੜੇ ਕਾਂ ਨੂੰ ਵਿਸ਼ਟਾ ਖਾਣ ਦੀ ਆਦਤ ਪੈ ਗਈ ਏ ਉਹ ਅੰਮ੍ਰਿਤ ਭੋਜਨ ਕਿੱਥੋਂ ਖਾ ਸਕਦਾ, ਜਿਹੜੇ ਸੰਸਾਰੀ ਮਨੁੱਖਾਂ ਨੂੰ ਦੁਨੀਆ ਦੇ ਝੂਠ ਨਾਲ ਸੰਸਾਰ ਨਾਲ ਜੁੜਨਾ ਬਣ ਗਿਆ ਉਹ ਸੱਚ ਨਾਲ ਕਿੱਥੋਂ ਜੁੜਦੇ ਨੇ। ਤੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਤਗੀਤ ਕਰਦੇ ਨੇ ਭਲਿਆ ਜੀਣਾ ਸਿੱਖ ਲੈ, ਜੀਵਨ ਕਿਸ ਨੂੰ ਕਹਿੰਦੇ ਨੇ, ਪੇਟ ਭਰ ਕੇ ਤੇਰਾ ਖੂਨ ਬਣੇ ਤੇ ਸਵਾਸ ਚੱਲਣ, ਇਹ ਸਰੀਰਕ ਜੀਵਨ ਹੈ, ਨਾਮ ਸੁਣ ਕੇ ਤੇਰੀ ਸੁਰਤ ਵਿੱਚ ਸ਼ਬਦ ਚੱਲੇ ਤੇ ਆਤਮਕ ਜੀਵਨ ਹੈ। ਇਸ ਭੋਜਨ ਨਾਲ ਤ੍ਰਿਪਤੀ ਮਿਲ ਜਾਂਦੀ ਏ, ਦੁਨੀਆਂ ਵੱਲੋਂ ਰੱਜ ਜਾਂਦਾ ਹੈ, ਬਹੁਤਾ ਹੋਵੇ ਉਸ ਦਾ ਗੁਮਾਨ ਨਹੀਂ ਕਰਦਾ, ਥੋੜਾ ਹੋਵੇ ਤੇ ਭੁੱਖ ਭੁੱਖ ਕਰਕੇ ਹੋਰ ਨਹੀਂ ਦੁਨੀਆਂ ਦੀ ਦੌੜ ਲਗਾਉਂਦਾ। ਮਾਲਕ ਨੇ ਜਿੰਨਾ ਕੁ ਦੇ ਦਿੱਤਾ ਉਹਨੇ ਵਿੱਚ ਸਬਰ ਤੇ ਸਿਦਕ ਕਰਕੇ ਅੰਦਰੋਂ ਨਾਮ ਸਿਮਰਨ ਵਿੱਚ ਜੁੜ ਕੇ ਐਸੀ ਤ੍ਰਿਪਤੀ ਹਾਸਲ ਕਰ ਲਈ। ਇੱਕ ਹਕੀਕਤ ਹੈ, ਸੱਚ ਨਾਲੋਂ ਟੁੱਟੇ ਸਾਂ ਤੇ ਭੁੱਖ ਸੀ, ਸੱਚ ਨਾਲ ਜੁੜ ਗਏ ਤੇ ਭੁੱਖ ਮੁੱਕ ਗਈ। ਇੱਕ ਭੁਲੇਖ ਹੈ, ਸ਼ਾਇਦ ਦੁਨੀਆਂ ਦਾ ਸਾਜੋ ਸਮਾਨ ਇਕੱਠਾ ਕੀਤਿਆਂ ਰੱਜ ਜਾਵਾਂਗਾ। ਹਜ਼ੂਰ ਕਹਿਣ ਲੱਗੇ, ਨਹੀਂ, ਰੱਜੇਗਾ ਤਦ ਜਿਸ ਦਿਨ ਸੱਚ ਦਾ ਭੋਜਨ ਖਾਵੇਂਗਾ। ਤੇ ਉਹ ਸੱਚ ਦਾ ਭੋਜਨ ਕਿਵੇਂ ਖਾਧਾ ਜਾਂਦਾ? ਬਾਹਰ ਦਾ ਭੋਜਨ ਰੋਟੀ, ਚਾਰ ਤਰ੍ਹਾਂ ਦਾ ਭੋਜਨ ਹੈ, ਪੰਕਸ਼, ਭੋਜ, ਲੇਂਜ ਤੇ ਪੇਂਜ। ਕੁਛ ਚਿੱਥ ਕੇ ਜਿਵੇਂ ਦਾਣੇ ਆਦਿਕ ਨੇ ਉਹ ਵੀ ਭੋਜਨ ਹੈ, ਕੁਛ ਰੋਟੀ ਆਦਿਕ ਖਾਣਾ, ਦੁੱਧ ਪੀ ਲੈਣਾ, ਚੱਟ ਕੇ ਕੋਈ ਚੀਜ਼ ਖਾ ਲੈਣੀ, ਇਹ ਸਾਰੇ ਭੋਜਨ ਨੇ। ਪਰ ਸਾਹਿਬ ਕਹਿਣ ਲੱਗੇ, ਭਲਿਆ ਬਾਹਰ ਦਾ ਉਹ ਭੋਜਨ ਮੂੰਹ ਵਿੱਚ ਪਾਇਆ, ਚਿੱਥਿਆ ਚਵਾਇਆ ਤੇ ਉਸ ਨਾਲ ਤੇਰਾ ਪੇਟ ਭਰ ਗਿਆ, ਰੱਜੇ ਹੋਏ ਨੂੰ ਆਖੀਏ ਰੋਟੀ ਹੋਰ ਖਾ ਲਓ ਤੇ ਕਹਿੰਦਾ ਰੱਜ ਗਿਆ ਹੋਰ ਨਹੀਂ ਲੈਣੀ। ਤ੍ਰਿਪਤ ਹੈ ਉਹ ਭੋਜਨ ਤੇ ਬਾਹਰ ਦਾ ਅੰਨ ਆਦਿਕ, ਜੋ ਚਾਰ ਤਰ੍ਹਾਂ ਦਾ ਅੰਨ ਖਾ ਕੇ ਭਕਸ਼ ਭੋਜ ਲੇਂਜ ਪੇਂਜ ਪੇਟ ਭਰਿਆ, ਇਹ ਭੋਜਨ ਸੱਚ ਦਾ ਕਿਵੇਂ ਖਾਧਾ ਜਾਂਦਾ? ਹਜ਼ੂਰ ਅਗਲੀ ਪੰਕਤੀ ਵਿੱਚ ਫਰਮਾਨ ਕਰਦੇ ਹਨ ਜੀ,
ਮਨ ਤਨ ਰਸਨਾ ਨਾਮ ਧਿਆਇਆ।
ਮਨ ਤਨ ਤੇ ਰਸਨਾ, ਇਸ ਨੂੰ ਮਨ ਵਚ ਕ੍ਰਮ ਕਰਕੇ ਵੀ ਕਿਹਾ, ਇਸ ਨੂੰ ਕਾਇਕ ਵਾਚਕ ਤੇ ਮਾਨਸੀ ਭੋਜਨ ਵੀ ਕਿਹਾ। ਸ਼ਬਦਾਂ ਦਾ ਹੀ ਫਰਕ ਹੈ, ਭਾਵ ਕੋਈ ਹੈ। ਮਨ ਕਰਕੇ ਵੀ ਨਾਮ ਤੇ ਆਇਆ, ਤਨ ਕਰਕੇ ਵੀ ਨਾਮ ਤੇ ਆਇਆ ਤੇ ਰਸਨਾ ਕਰਕੇ ਵੀ ਨਾਮ ਤੇ ਆਇਆ। ਕਦੀ ਆਪਣੇ ਜੀਵਨ ਦੀ ਕਿਤਾਬ ਖੋਲ ਕੇ, ਕਦੀ ਅੰਦਰਲੇ ਆਪੇ ਵੱਲ ਝਾਤ ਮਾਰ ਕੇ ਥੋੜਾ ਜਿਹਾ ਸੋਚ ਵਿੱਚ ਚਲੇ ਜਾਣਾ, ਅਬ ਮੈਂ ਕੌਣ ਉਪਾਅ ਕਰੂੰ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਅਬ ਮੈਂ ਕੌਣ ਉਪਾਅ ਕਰੂੰ, ਜਹ ਵਿਦ ਮਨ ਕੋ ਸੰਸਾ ਚੁੱਕੈ ਭਉ ਨਿਧ ਪਾਰ ਪਰੋਂ। ਜਨਮ ਪਾਏ ਕੱਛ ਭਲੋ ਨਾ ਕੀਨੋ, ਤਾਂ ਤੇ ਅਧਿਕ ਡਰੋਂ, ਮਨ ਬਚ ਕ੍ਰਮ ਹਰ ਗੁਣ ਨੀ ਗਾਏ, ਯੇ ਜੀ ਸੋਚ ਧਰੋਂ, ਗੁਰਮਤ ਸੁਣ ਕੱਛ ਗਿਆਨ ਨਾ ਉਪਜਿਓ, ਪਸ ਜਿਉ ਉਧਰ ਭਰੋਂ, ਕਹੋ ਨਾਨਕ ਪ੍ਰਭ ਬਿਰਧ ਪਛਾਣੋ, ਤਬ ਹੋ ਪਤਤ ਤਰੋਂ, ਉਧਰ ਪਸ ਜਿਉ ਉਧਰ ਭਰੋਂ। ਪਸ਼ੂ ਨੇ ਢਿੱਡ ਭਰ ਲਿਆ, ਮਾਲਕ ਮੇਰੀ ਹਾਲਤ ਵੀ ਇਹ ਹੈ, ਮੈਂ ਵੀ ਢਿੱਡ ਭਰ ਲਿਆ, ਗੁਰਮਤ ਤੇ ਸੁਣੀ ਪਰ ਅੰਦਰੋਂ ਗਿਆਨ ਨਾ ਪੈਦਾ ਹੋਇਆ। ਸੁਣਿਆ ਹੋਇਆ ਜਦ ਅੰਦਰ ਨਹੀਂ ਜਾਏਗਾ ਤੇ ਅੰਦਰੋਂ ਆਪੇ ਚੋਂ ਗਿਆਨ ਨਹੀਂ ਪੈਦਾ ਹੋਵੇਗਾ। ਮਨ ਕਰਕੇ, ਵਚ ਕਹੀਏ ਜ਼ੁਬਾਨ ਕਰਕੇ, ਕ੍ਰਮ ਕਹੀਏ ਸਰੀਰ ਕਰਕੇ, ਜੇ ਮੈਂ ਧਰਮ ਨਹੀਂ ਕਮਾਇਆ, ਨਾਮ ਸਿਮਰਨ ਨਹੀਂ ਕੀਤਾ ਤੇ ਮੇਰੀ ਹਾਲਤ ਇੱਕ ਦਿਨ ਕੀ ਹੋਵੇਗੀ? ਮਾਲਕ ਤੇਰੀ ਸ਼ਰਨ ਵਿੱਚ ਆਇਆ, ਕਿਰਪਾ ਕਰਦੇ, ਮਨ ਤਨ ਤੇ ਰਸਨਾ ਨਾਲ ਨਾਮ ਧਿਆਵਨ ਦੀ ਦਾਤ ਮੇਰੀ ਝੋਲੀ ਵਿੱਚ ਪਾ ਦੇ। ਮਨ ਕਰਕੇ ਹੈ ਆਰਾਧਨ ਕਰਨਾ ਕਿ ਸਰਬੱਤਰ ਵਿਆਪਕ ਅਕਾਲ ਪੁਰਖ ਵਾਹਿਗੁਰੂ ਹੀ ਹਰ ਘਾਟ ਹਰ ਥਾਂ ਤੇ ਹੈ, ਤੇ ਤਨ ਕਰਕੇ ਨਾਮ ਧਿਆਵਨ ਦੀ ਗੱਲ ਹੈ ਇਸ ਤਨ ਨੂੰ ਅੱਖਾਂ ਲੱਗੀਆਂ ਨੇ, ਇਸ ਤਨ ਨੂੰ ਕੰਨ ਲੱਗੇ ਨੇ, ਤੇ ਤੇਰੀ ਜ਼ੁਬਾਨ ਦੇ ਦੋ ਭਾਗ, ਇੱਕ ਖਾਣ ਵਾਲਾ ਤੇ ਇੱਕ ਬੋਲਣ ਵਾਲਾ, ਇੱਕ ਰਸ ਲੈਣ ਵਾਲਾ ਖਾ ਕੇ ਤੇ ਇੱਕ ਬੋਲਣ ਵਾਲਾ, ਇਹ ਦੋ ਭਾਗ ਇਹ ਤੇਰੇ ਸਰੀਰ ਦਾ ਅੰਗ ਨੇ, ਇਹ ਕਦਮ ਤੇਰੇ ਸਰੀਰ ਦਾ ਅੰਗ ਨੇ, ਇਹ ਹੱਥ ਤੇਰੇ ਸਰੀਰ ਦਾ ਅੰਗ ਨੇ। ਜਿਸ ਦਿਨ ਤਨ ਕਰਕੇ ਨਾਮ ਧਿਆਇਆ, ਮੈਂ ਬੇਨਤੀ ਕਰਦਿਆਂ ਅੱਖਾਂ ਵੇਖਣਗੀਆਂ ਨਿਰਗੁਣ ਆਪ, ਸਰਗੁਣ ਵੀ ਉਹੀ। ਅੱਖਾਂ ਵੇਖਣਗੀਆਂ ਜੋ ਦਿਸੈ ਸੋ ਤੇਰਾ ਰੂਪ, ਜਦੋਂ ਸਮਸਤ ਸੰਸਾਰ ਵਿੱਚ ਹੇ ਵਾਹਿਗੁਰੂ ਆਪ ਵਸਿਆ ਹੈ, ਤੇ ਫਿਰ ਸੱਚ ਕਰਕੇ ਗੱਲ ਜਾਣ ਲੈਣਾ, ਉਸ ਦੇ ਤਨ ਨੇ ਵੀ ਨਾਮ ਤੇ ਆਇਆ, ਉਸ ਦੀ ਜ਼ੁਬਾਨ ਨੇ ਨਾਮ ਤੇ ਆਇਆ। ਜਦੋਂ ਟਿਕਿਆ ਹੋਇਆ ਆਪਾਂ ਵਾਹਿਗੁਰੂ ਵਾਹਿਗੁਰੂ ਰਸਨਾ ਤੋਂ ਬੋਲਦਾ, ਟਿਕਿਆ ਹੋਇਆ ਆਪਾਂ ਉਹ ਰਸਨਾ ਦੇ ਬੋਲਾਂ ਨੂੰ ਆਪਣੇ ਹਿਰਦੇ ਵਿੱਚ ਲਿਜਾ ਕੇ ਅੰਦਰੋਂ ਦਿਲ ਵੀ ਨਾਲ ਕਰਦਾ ਵਾਹਿਗੁਰੂ ਵਾਹਿਗੁਰੂ। ਉਹ ਜਪਣ ਵਾਲਾ, ਮੈਂ ਬੇਨਤੀ ਕਰਦਿਆਂ ਅੱਖਾਂ ਨਾਲ ਵੀ ਜਦ ਦੇਖਦਾ ਤੇ ਕੀ ਦੇਖਦਾ, ਆਪੇ ਚੰਦ ਸੂਰ ਪ੍ਰਗਾਸ਼ਾ, ਆਪੇ ਜਲ, ਆਪੇ ਥਲ ਥੰਮਣ, ਆਪੇ ਕੀਆ ਘੱਟ ਘੱਟ ਬਾਸਾ, ਆਪੇ ਨਰ, ਆਪੇ ਫੁਨਨਾਰੀ, ਆਪੇ ਸਾਰ, ਆਪ ਹੀ ਪਾਸਾ, ਗੁਰਮੁਖ ਸੰਗਤ ਸਭੈ ਵਿਚਾਰੋ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਉਸ ਢੰਗ ਨਾਲ ਉਸ ਦੇ ਤਨ ਨੇ ਵੀ ਨਾਮ ਤੇ ਆਇਆ, ਉਸ ਦੇ ਮਨ ਨੇ ਵੀ ਨਾਮ ਤੇ ਆਇਆ, ਉਸ ਦੀ ਰਸਨਾ ਨੇ ਵੀ ਨਾਮ ਤੇ ਆਇਆ। ਸਹਿਬ ਕਹਿਣ ਲੱਗੇ, ਇਹ ਭੋਜਨ ਐਸਾ ਕਿ ਇਸ ਨਾਲ ਰੱਜ ਜਾਈਦਾ। ਹੁਣ ਗੱਲ ਧਿਆਨ ਚ ਰੱਖਿਓ, ਬਾਹਰ ਦਾ ਭੋਜਨ ਮੂੰਹ ਵਿੱਚ ਪਾਇਆ, ਚਿੱਥਿਆ ਚਬਾਇਆ, ਅੰਦਰ ਲੰਘਾਇਆ, ਉਸ ਦਾ ਖੂਨ ਬਣਿਆ, ਫੋਕਟ ਬਾਹਰ ਨਿਕਲ ਗਿਆ, ਤੇ ਕਹਿ ਲਈਏ ਸਵਾਸ ਚੱਲੇ ਤੇ ਸਰੀਰਕ ਜੀਵਨ ਬਣਿਆ, ਵਾਹਿਗੁਰੂ ਵਾਹਿਗੁਰੂ ਨਾਮ ਜਪਿਆ, ਉਹ ਸੁਰਤ ਵਿੱਚ ਚਲਾ ਗਿਆ, ਸੁਰਤ ਰਾਹੀਂ ਅੰਦਰਲੇ ਖਿਆਲਾਂ ਵਿੱਚ ਉਹ ਪ੍ਰਭੂ ਸਮਾ ਗਿਆ, ਅੰਦਰਲੇ ਖਿਆਲਾਂ ਵਿੱਚ ਪ੍ਰਭੂ ਸਮਾ ਗਿਆ, ਤੇ ਹਰ ਚੇਤਨਾ ਦਾ ਐਸਾ ਖੂਨ ਬਣ ਗਿਆ ਕਿ ਹਰ ਪਲ ਉਸ ਪ੍ਰਭੂ ਦਾ ਚਿੰਤਨ, ਉਸ ਦੀ ਜ਼ਿੰਦਗੀ ਬਣ ਗਿਆ। ਮੈਂ ਬੇਨਤੀ ਕਰਦਿਆਂ ਐਸਾ ਨਾਮ ਸਿਮਰਨ ਅਭਿਆਸੀ ਹਮੇਸ਼ਾ ਹੀ ਰੱਜਿਆ, ਉਹ ਥੋੜਾ ਖਾ ਕੇ ਵੀ ਰੱਜਿਆ, ਰੁੱਖੀ ਸੁੱਖੀ ਖਾਏ ਕਹਿ, ਠੰਡਾ ਪਾਣੀ ਪੀਓ ਫਰੀਦਾ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਉਸ ਅਵਸਥਾ ਵਿੱਚ ਜਸ ਸਮਝ ਸੋਚ ਲੈ, ਤੂੰ ਮਨ ਮੇਰੇ ਪ੍ਰੇਮੀ ਹੋ, ਸੁਖ ਸੋਣਾ ਕਿਆ, ਉਹ ਜਿਨ੍ਹਾਂ ਨੈਣਾਂ ਨੇ ਨੀਂਦ ਗਵਾਈ, ਤਕੀਆ ਔਰ ਬਿਛੋਣਾ ਕਿਆ, ਜੈਸਾ ਮਿਲ ਜਾਏ ਤੈਸਾ ਖਾਣਾ, ਚਿਕਣਾ ਔਰ ਸਲੋਣਾ ਕਿਆ, ਕਹਿਤ ਕਮਾਲੀ ਪ੍ਰੇਮ ਕੇ ਮਾਰਗ ਸੀਸ ਦੀਆ ਫਿਰ ਰੋਣਾ ਕਿਆ। ਉਹਨਾਂ ਦੀ ਜ਼ਿੰਦਗੀ ਦੀ ਗਾਥਾ, ਉਹ ਹਰ ਪਲ ਸਿਮਰਨ ਅਭਿਆਸ ਵਿੱਚ ਜੁੜੇ ਹੋਏ, ਮਨ ਤਨ ਰਸਨਾ ਨਾਮ ਧਿਆਇਆ, ਅੰਦਰਲੇ ਹਿਰਦੇ ਨੇ ਉਸ ਪ੍ਰਭੂ ਦਾ ਆਰਾਧਨ ਕੀਤਾ, ਇਸ ਭੋਜਨ ਨਾਲ ਉਹਨਾਂ ਨੂੰ ਤ੍ਰਿਪਤੀ ਮਿਲ ਗਈ ਜੀ।
ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ।
ਜੀਵਨਾ, ਐਸਾ ਜੀਵਨ ਜੀਣਾ, ਜੀਵਨਾ ਸਫਲ ਜੀਵਨ, ਸੁਨ ਹਰ ਜਪ ਜਪ ਸਾਧ ਜੀਵਨ, ਮਾਰੂ ਡਾਕ ਪੰਚਮ ਪਾਤਸ਼ਾਹ, ਇਹ ਭਲਿਆ ਐਸਾ ਜੀਵਨਾ ਬਣ ਜਾਏ ਜਿੱਥੇ ਹਰੀ ਜੀਵਨਾ ਬਣ ਜਾਏ, ਜਿੱਥੇ ਰੱਬ ਦੇ ਘਰ ਦਾ ਜੀਵਨਾ ਬਣ ਜਾਏ। ਜੀਵਨ ਹਰ ਜਪ ਸਾਧ ਸੰਗ, ਸਾਧ ਸੰਗਤ ਦੇ ਰਾਹੀਂ ਗੁਰੂ ਕੀ ਸੰਗਤ ਵਿੱਚ ਆ ਕੇ ਬੈਠ, ਉੱਥੇ ਰੱਬ ਦੀ ਗੱਲ ਸੁਣ, ਤੇ ਅੰਦਰਲੇ ਆਪੇ ਵਿੱਚ ਹਰੀ ਜਪ, ਤੇ ਜਪ ਕੇ ਆਪਣੇ ਜੀਵਨ ਨੂੰ ਜੀ। ਥੋੜੀ ਬਾਤ ਧਿਆਨ ਚ ਰੱਖਣਾ, ਸਵਾਸ ਲੈ ਕੇ ਸਰੀਰ ਜਿੰਦਾ, ਤੇ ਸਰੀਰ ਦੇ ਜੀਵਨ ਦੇ ਨਾਲ ਮਨੁੱਖ ਸੰਸਾਰ ਵੱਲ ਚੱਲਦਾ, ਤੇ ਵਾਹਿਗੁਰੂ ਸ਼ਬਦ, ਪ੍ਰਭੂ ਦਾ ਨਾਮ ਸਿਮਰਨ, ਹਰੀ ਦਾ ਜਪ, ਉਹ ਆਤਮਕ ਜੀਵਨ ਜੀਂਦਾ, ਤੇ ਆਤਮਕ ਜੀਵਨ ਜੀਣ ਵਾਲਾ ਅੰਦਰ ਸ਼ੁਭ ਗੁਣਾਂ ਵਿੱਚ ਜੀਂਦਾ, ਅੰਦਰ ਪ੍ਰਭੂ ਦੇ ਚਿੰਤਨ ਵਿੱਚ ਜੀਂਦਾ। ਅੱਧਾ ਜੀਵਨ ਸੰਸਾਰ ਨੂੰ ਜੀਣਾ ਆਇਆ, पूरा जीवन भगत नू जीना आया। भगत भी भोजन खांदा, वह भी तन ते कपड़े पहनदा, वह भी संसार दे कदम उठांदा। गुरमुख ते मनमुख दे जीवन विच अंतर यह है, एक ने सिर्फ दुनिया नू अपना जीवन समझिया, भगत ने अपनी दुनिया भी नहीं गवाई ते अपने धर्म नू अपना जीवन समझिया। जिहदे जीवन नाल मैं एक बेनती कर देवां, अंदरले आपे दा जीवात्मा ओ असली चिंतन दा जीवन जी सके, सुत्ता होया अंदरला आपा ना जीवे। ये गल ध्यान च रखियो, सुत्ता होया मनुख कारोबार नहीं कर सकता, सुत्ता होया मनुख मैं बेनती कर दिया दुनिया नहीं वेख सकता, सुत्ता होया मनुख किसे आए गए नाल गलबात नहीं कर सकता, सुत्ता होया मनुख चोरां तो अपने धन की संभाल नहीं कर सकता। जिवें सुत्ता होया मनुख अपना संसार गवा लैंदा, संसारी लोग संसारक जागरण ते प्राप्त कर गए, जागे ते सही पर धर्म वालों सुते पे, उन्होंने पता नहीं कि मैं जो नाम धन कमाना जाग के उधर जागया हां कि नहीं जागया। जेड़ा चोरां तो काम क्रोध लोभ मोह हंकार तो अपने सच दे खजाने नू बचाना सी, उधरों जे मैं जागया नहीं ते मैनू जाग के भी सुत्यां दी तरह जीवन जीना नहीं आया। ते वो डर है जिथे जीना सिखाया जांदा। एक मैं बेनती कर दिया, स्कूल विच जाइए पढ़ना सिखाया जांदा, दुनिया दे अखर सिखाए जांदे ने, पर इस धर्म दी दुनिया दे सतसंगत दे स्कूल विच धन गुरु ग्रंथ साहिब जी दे इस पावन उपदेश दे राही मनुख नू धर्म दी दुनिया विच जीना सिखाया जांदा। ओ भलिया जीना सिख लै, जे तेनू जीना आ गया साध संगत विच आ के वाहिगुरु हरि उस प्रभु दे जप विच रह के जिन्ना ने जीना सिख लिया, साहब कहन लगे उन्हां दा सफल जीवन हो जांदा। जीवना हर जप साध संग उस अवस्था विच आ जिथे के साध संगत विच आके जीवना हर जीवना जीवन हर जप साध संग
रहाओ। अनक प्रकारी बस्तर उड़ाए, अन दिन कीर्तन हर गुण गाए।
जिसने अन दिन दिन रात हरि दी सिफत सलाह करनी सिख ली, समझ लेना उसने अपने तन ते तरह तरह दे बहुत वधिया तो वधिया बस्तर पहन ले। अनक प्रकारी बस्तर ओढ़ाए किसने, अन दिन कीर्तन हर गुण गाए। चूंके वाहिगुरु दे हरि दे गुण गाउंदिया सिमरन करदिया दाते ने ऐसा पर्दा पा दिता, मैं बेनती कर दिया उस दी संसार उते बड़ी शोभा। बस्तर दे दो काम ने, एक ते तन दा निगेज ढकना, ते वधिया क्वालिटी दे पाए होन ते शानो शौकत भी बनान। दो काम ने तन ते पहने बस्तरां दे, ऐ मालक मैं बाहर दे बस्तर पा के तन दा निगेज ढकिया ते संसार विच शोभा बनाई होवेगी, पर जिस दिन तेरी रहमत हो गई प्रेम पटोला तैं सह दिता ढक्कन को पत मेरी। पातशाह मैं प्रेम विच भिज के नाम सिमरन अभ्यासी बन के जिस दिन बख्शिश प्राप्त कर ली फिर मुखों निकलिया सब धन कहो गुर सतगुरु गुर सतगुरु। जित मिल हर पड़दा कजिया, जन्म लिया सी माता ने तन ते कपड़ा पाया, बच्चे दा निगेज ढक लिया गुरु घर आके जन्म लिया। दाता तू रहमत करके नाम सिमरन दा मैनू ऐसा पर्दा दिता कि मेरा लोक परलोक विच पर्दा ढक लिया। उथे ते भली सुहावी छापरी जा मैं गुण गाए, कित ही कामना धौल हर जित हर बिसराए। आनंद गरीबी साध संग जित प्रभ चित आए जल जाओ इह बडप्पना माया लपटाए नगन फिरत रंग एक कै ओ शोभा पाए। ये गल ध्यान च रख लेना, भावे तन ते कपड़ा होवे ते भावे ना होवे, पर जे अंदर एक नाल जुड़िया वाहेगुरु वाहेगुरु जप करदिया सिमरन अभ्यासी बन गया, गुरु की कृपा जिस ते सीस उते, अकाल पुरख वाहेगुरु की रहमत जिस शख्स उते सच करके जान लेना, उस गुरु के प्यारे ते दाते ने ऐसी बख्शिश करके कह लईए अनक प्रकारी बस्तर उड़ाए दी बख्शिश कर दी। कहिंदे ने सिकंदर अपने महल चो निकलिया ते बाहर सड़क किनारे की तकिया, एक नगन फकीर बैठा सिर्फ एक लंगोटी पहनी ते पैरों भी नंगा। सिकंदर दे मन विच थोड़ा तरस आया ते एक बहुत हीरे जड़त जुती उस फकीर नू दिती, कह लगा ले फकीर अक्सर ते तू पता नहीं कितों चल के इत्थे आके बैठ ते इत्थों उठ के भी किते ना किते ते जाना ही है, गर्मी बड़ी है, आ हीरे जड़त जुती ले ले। ते कहंदे ने साईं फकीर ने हीरे जड़त जुती लई, कहंदा वाह हीरे जड़त जुती ते मिल गई है, लेकिन रुक गया। ते सिकंदर कहंदा भी लेकिन की दस अगों होर की चाहिए, कहंदा बादशाह तन नंगा लंगोटी पहनी होवे ते पैरां विच पाई होवे हीरे जड़त जुती ते चंगी लगती है, मैं बेनती कर दिया बंदे ने पेंट कोट पाया होवे ते पैरी पाई होवे कैंची चप्पल ते चंगी लगती। कह लगा इधरों तन नंगा लंगोटी पहनी ते हीरे जड़त जुती चंगी लगेगी। बादशाह कहन लगा ले ए केड़ी गल, आ वधिया पोशाक मंगाई। ते कहन लगा ले आ सुंदर पोशाक तन ते पहन ले। कहन लगा वाह वाह सुंदर पोशाक ते आ गई, लेकिन वो कहंदा भी हुण लेकिन की। कहन लगा बादशाह दस भला भी हीरे जड़ जुती ते तन ते सुंदर पाई पोशाक ते रहा झोंपड़ी विच ए चंगा लगदा। कहन लगा ले केड़ी गल, अज मैं तेरे ते खुश होया, जा ओ महल तंदू दिता। कहंदा वाह वाह ओ महल मेरा। कहंदा हां वाह वाह लेकिन। वो कहंदा हुण लेकिन की। कहन लगा बादशाह उथे खावा पवांगा की है, सुंदर महल ते दे दिता, भुखा मरना उथे रह के। वो कहन लगा ला तेनू खान पीन दा सब प्रबंध रसोईया तेरे कोल, हर वेले जो चाहे खान नू तेरे कोल होवेगा। कहन लगा वाह वाह ए ते सारा कुछ हो गया, लेकिन। कहंदा हुण लेकिन की। कहंदा एडे वड्डे महल विच मैं कल्ला रहांगा, हां तेरे कोल ते परिवार है। ते सिकंदर कहन लगा इत्थे केड़ी परवाह है, सुंदर महल होवे ते मैं तेरा सहारा होवां ते वधिया तो वधिया तेनू कोई औरत लभ के उस नाल तेरी शादी करा देंगा, कल्ला क्यों रहेगा दोवें जी रहना। कहन लगा वाह वाह मेरी शादी भी हो जाएगी, लेकिन। कहंदा फिर लेकिन की। कहन लगा दस भी जदों शादी होगी फिर बच्चे भी होणगे। कहंदा होणगे। कहंदा कोई बच्चा बीमार होके मर भी सकदा ना। कहंदा हां मर भी सकदा। कहंदा जे बच्चा मेरा मर गया ते रोवेगा कौन। ते बादशाह कहंदा तू रोवेगा और मैं थोड़ा रोना है। कहन लगा चक अपनी जुती, जे इस जुती बदले एक दिन रोना पवे ते मैनू ओ रोना नहीं चाहिदा, मैं ते नंगा फिरदा तन ते लंगोटी पहन के रब दी बंदगी विच ही तृप्त हां। नगन फिरत रंग एक कै ओ शोभा पाए, पाट पटंबर बिरथिया जह रच लोभाए। ए मालिक रहमत कर दियो, अगर आप जी दी बख्शिश कृपालता हो जाए ते अन दिन कीर्तन अंदर दी सुरत विच प्रभु दा यश सिफत बाहरों गुरु का कीर्तन शरवन करन नू मिले ते रब्बी सिफतो सलाह विच भर जाईदा, अंदर हिरदा हरी दे गुण गाए ते तद वाहिगुरु दी सिफतो सलाह विच भर जाईदा। ਤੇ ਜਿਹੜਾ ਐਸਾ ਸਿਮਰਨ ਅਭਿਆਸੀ ਹਜ਼ੂਰ ਕਹਿਣ ਲੱਗੇ ਸਮਝ ਲੈਣਾ, ਉਸ ਨੇ ਆਪਣੇ ਤਨ ਤੇ ਅਨਕ ਪ੍ਰਕਾਰੀ 10-20 ਸੂਟਾਂ ਦੀ ਗੱਲ ਨਹੀਂ, ਇੱਥੇ 50-500 ਦੇ ਸੂਟਾਂ ਦੀ ਗੱਲ ਨਹੀਂ, ਹਜ਼ੂਰ ਕਹਿਣ ਲੱਗੇ ਅਨੇਕ ਪ੍ਰਕਾਰ ਦੇ ਜਿਵੇਂ ਉਸ ਨੇ ਤਨ ਤੇ ਬਸਤਰ ਪਹਿਨ ਲਏ ਹੋਵਣ, ਇਸ ਤਰ੍ਹਾਂ ਉਸ ਦੀ ਇੱਜ਼ਤ ਮਾਲਕ ਦੇ ਦਰ ਤੋਂ ਬਾਹਰ ਦੇ ਕੱਪੜੇ ਤਨ ਦਾ ਨਗੇਜ ਤੇ ਸ਼ੋਭਾ ਬਣਾਉਂਦੇ ਨੇ ਦੁਨੀਆਂ ਵਿੱਚ, ਪਰ ਜਦੋਂ ਨਾਮ ਸਿਮਰਨ ਦਾ ਕੱਪੜਾ ਮਿਲ ਜਾਏ ਤੇ ਔਗਣ ਵਿਕਾਰਾਂ ਤੋਂ ਪਰਦਾ ਪਾ ਕੇ ਦਾਤਾ ਉਹ ਨਗੇਜ ਵੀ ਢੱਕ ਲੈਂਦਾ ਤੇ ਲੋਕ ਪਰਲੋਕ ਵਿੱਚ ਗੁਰੂ ਤੇ ਪਰਮੇਸ਼ਵਰ ਦੀ ਨਜ਼ਰ ਵਿੱਚ ਉਹ ਸ਼ੋਭਾ ਵੀ ਪ੍ਰਾਪਤ ਕਰਦਾ ਜਿਸ ਨੇ ਵਾਹਿਗੁਰੂ ਦਾ ਪ੍ਰਭੂ ਦਾ ਸਿਮਰਨ ਕਰਕੇ ਉਸ ਦੇ ਗੁਣ ਗਾਵਨੇ ਕੀਤੇ ਹਨ ਜੀ।
ਹਸਤੇ ਰਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ।
ਪੁਰਾਤਨ ਸਮੇਂ ਵਿੱਚ ਅਮੀਰ ਤੋਂ ਅਮੀਰ ਲੋਕ ਤੇ ਬਾਦਸ਼ਾਹ ਲੋਕ ਤਿੰਨ ਤਰ੍ਹਾਂ ਦੀ ਅਸਵਾਰੀ ਕਰਦੇ, ਇੱਕ ਤੇ ਹਾਥੀ ਦੀ ਅਸਵਾਰੀ, ਇੱਕ ਰੱਥ ਦੀ ਅਸਵਾਰੀ ਤੇ ਇੱਕ ਘੋੜੇ ਦੀ ਸਵਾਰੀ। ਹਜ਼ੂਰ ਕਹਿਣ ਲੱਗੇ ਹਸਤੀ ਰੱਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ। ਭਲਿਆ ਜੇ ਹਰੀ ਦੇ ਮਾਰਗ ਨੂੰ ਹਿਰਦੇ ਵਿੱਚੋਂ ਤੱਕ ਲਿਆ ਜੀ, ਵੀ ਇਹ ਹੈ ਮੇਰੀ ਸੁਰਤ ਦਾ ਮਾਰਗ, ਅੰਦਰਲੀ ਸੁਰਤ ਟਿਕਾ ਕੇ ਪ੍ਰਭੂ ਦੇ ਸਿਮਰਨ ਵੱਲ ਸੁਰਤ ਦੇ ਕਦਮ ਰਵਾਂ ਕਰਕੇ ਜਦੋਂ ਚੱਲਾਂਗਾ ਇਹ ਮੈਨੂੰ ਰੱਬ ਤੱਕ ਲੈ ਜਾਏਗੀ। ਹਰ ਕਾ ਮਾਰਗ ਹਿਰਦੈ ਨਿਹਾਰੀ, ਜਦੋਂ ਹਰੀ ਦੇ ਮਾਰਗ ਨੂੰ ਕਿ ਚਰਨ ਚੱਲੋ ਮਾਰਗ ਗੋਬਿੰਦ ਮਿਟ ਹੈ ਪਾਪ ਜਪੀਐ ਹਰ ਬਿੰਦ, ਹਰੀ ਦਾ ਜਪ ਕਰਾਂ ਤੇ ਸਮਝ ਲੇਵਾਂ ਵੀ ਇਹ ਗੋਬਿੰਦ ਦੇ ਘਰ ਦੇ ਮਾਰਗ ਤੇ ਚੱਲ ਪਿਆ। ਮੈਂ ਇੱਕ ਬੇਨਤੀ ਕਰਦੀ ਹਾਂ, ਬਾਹਰ ਭਾਵੇਂ ਕਿਸੇ ਸੜਕ ਤੇ ਚੱਲਿਓ ਪਰ ਅੰਦਰ ਦੀ ਸੁਰਤ ਨੂੰ ਜਮ ਦੀ ਸੜਕ ਤੇ ਨਾ ਚਲਾਉਣਾ। ਬੜੀ ਖਾਸ ਗੱਲ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਨੇ, ਬਾਹਰ ਘਰ ਤੋਂ ਲੈ ਕੇ ਦੁਨੀਆਂ ਦਾ ਸਫ਼ਰ ਕਰਦੇ ਰਹਿਣਾ ਪਰ ਉਹ ਕਦਮ ਸਰੀਰ ਦੇ ਵੀ ਨਾ ਉੱਠਣ ਤੇ ਉਹ ਕਦਮ ਸੁਰਤ ਦੇ ਵੀ ਨਾ ਉੱਠਣ ਜਿਹੜੇ ਤੈਨੂੰ ਜਮ ਦੇ ਦੁਆਰ ਤੱਕ ਪਹੁੰਚਾ ਦੇਣ। ਜਹੈ ਪੈਂਡ ਹੈ ਲੂਟੀ ਪਨਿਹਾਰੀ ਸੋ ਮਾਰਗ ਸੰਤਨ ਦੂਰਾਰੀ। ਬੰਦਗੀ ਸਿਮਰਨ ਅਭਿਆਸੀਆਂ ਨੇ ਉਸ ਮਾਰਗ ਤੋਂ ਦੂਰ ਰਹਿਣਾ ਕੀਤਾ ਜਿਹੜੇ ਰਾਹ ਤੇ ਚੱਲਿਆ ਉਹ ਪਨਿਹਾਰੀਆਂ ਲੁੱਟ ਲੈਣ। ਧਿਆਨ ਚ ਰੱਖ ਲੈਣਾ, ਜਹੈ ਪੈਂਦਾ ਲੂਟੀ ਪਨਿਹਾਰੀ, ਪਨਿਹਾਰੀ ਦੇ ਅਖਰੀ ਅਰਥ ਨੇ ਪਾਣੀ ਭਰਨ ਵਾਲੀ। ਇੱਥੇ ਇੱਕ ਨਹੀਂ, ਇੱਥੇ ਪੰਜ ਪਾਣੀ ਭਰਨ ਵਾਲੀਆਂ ਨੇ, ਅੱਖਾਂ ਕੰਨ ਰਸਨਾ ਤਵਚਾ ਖਲੜੀ ਮਨੁੱਖ ਦੀ ਤੇ ਨਾਸਕਾ, ਇਹ ਪੰਜ ਗਿਆਨ ਇੰਦਰੀਆਂ। ਔਰ ਇੱਕ ਗੱਲ ਧਿਆਨ ਚ ਰੱਖ ਲੈਣਾ, ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਇਹਨਾਂ ਪੰਜਾਂ ਨੂੰ ਇਹ ਪੰਜ ਪਨਿਹਾਰੀਆਂ ਨੇ ਐਸਾ ਲੁੱਟਿਆ ਉੱਥੇ ਤੇ ਇੱਕ ਇੱਕ ਨੇ ਹਮਲਾ ਕੀਤਾ ਤੇ ਪੰਜਾਂ ਦੀ ਮੌਤ ਹੋ ਗਈ। ਮ੍ਰਿਗ ਕੰਡਾ ਰੇੜੇ ਦਾ ਸ਼ਬਦ ਸੁਣਿਆ ਆਸ਼ਕ ਹੋ ਗਿਆ ਸ਼ਿਕਾਰੀ ਮਾਰ ਸੁੱਟਿਆ। ਮੀਨ ਮੱਛੀ ਨੇ ਮਾਸ ਦੇ ਟੁਕੜੇ ਦਾ ਰਸ ਰਸਨਾ ਨਾਲ ਚੱਖਣ ਵਾਸਤੇ ਉਹ ਅਗਾਂਹ ਵੱਧ ਕੇ ਮਾਸ ਦੇ ਟੁਕੜੇ ਨੂੰ ਖਾਣ ਦੀ ਕੋਸ਼ਿਸ਼ ਕੀਤੀ। ਉਹ ਇਕੱਲਾ ਮਾਸ ਦਾ ਟੁਕੜਾ ਨਹੀਂ ਸੀ, ਨਾਲ ਕੁੰਡੀ ਵੀ ਸੀ ਤੇ ਗਲੇ ਵਿੱਚ ਫਸ ਗਈ ਤੇ ਬਾਹਰ ਖਿੱਚ ਲਿਆ ਤੇ ਮੌਤ ਇੱਕ ਰਸ ਦੇ ਵਿਸ਼ੇ ਨੇ ਮੱਛੀ ਦੀ ਕਰ ਦਿੱਤੀ। ਭਰਿੰਗ ਭੌਰੇ ਨੂੰ ਇੱਕ ਸੁਗੰਧੀ ਦਾ ਵਿਸ਼ਾ ਸੀ, ਫੁੱਲ ਵਿੱਚ ਬੈਠਾ ਬੰਦ ਹੋ ਗਿਆ। ਸਵੇਰੇ ਆਏ ਹਾਥੀ ਫੁੱਲ ਵੀ ਖਾ ਗਏ ਤੇ ਭੌਰੇ ਨੂੰ ਵੀ ਨਾਲ ਹੀ ਖਾ ਲਿਆ। ਉਸ ਭਰਿੰਗ ਨੂੰ ਇੱਕ ਨਾਸਕਾ ਦਾ ਵਿਸ਼ਾ, ਪਤੰਗ ਪਤੰਗੇ ਨੂੰ ਇੱਕ ਰੂਪ ਦਾ ਵਿਸ਼ਾ, ਦੀਵੇ ਦੀ ਜਗ ਦੀ ਲਾਟ ਵੇਖ ਕੇ ਉਸ ਦਾ ਆਸ਼ਕ ਬਣ ਕੇ ਜਾ ਕੇ ਆਪਾਂ ਸਾੜ ਕੇ ਸਵਾਹ ਕਰ ਲਿਆ। ਔਰ ਇੱਕ ਹਕੀਕਤ ਹੈ, ਕੁੰਚਰ ਨੂੰ ਇੱਕ ਕਾਮ ਦਾ ਵਿਸ਼ਾ ਸੀ, ਖਲੜੀ ਦਾ ਵਿਸ਼ਾ, ਉਸ ਕਾਗਜ਼ ਦੀ ਹੱਥਨੀ ਨੂੰ
ਕਾਨਿਆਂ ਦੀ ਛੱਤ ਪਾ ਕੇ ਥੱਲੇ ਗਹਿਰਾ ਗੜਾ ਬਣਾ ਕੇ ਰੱਖਿਆ ਸੀ। ਆਇਆ ਗੜੇ ਵਿੱਚ ਡਿੱਗਾ, ਸਾਰੀ ਉਮਰ ਮਹਾਵਤ ਦਾ ਕੈਦੀ ਬਣ ਕੇ ਸਿਰ ਵਿੱਚ ਅੰਕਸ ਸਹਿੰਦਾ ਆਪਣੀ ਜ਼ਿੰਦਗੀ ਬਰਬਾਦ ਕਰ ਬੈਠਾ। ਸਾਹਿਬ ਕਹਿਣ ਲੱਗੇ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਚ ਦੋਖ ਅਸਾਧ ਜਾਮੈ ਤਾਂ ਕਿ ਕੇਤਕ ਆਸ ਉਹਨਾਂ ਨੂੰ ਇੱਕ ਇੱਕ ਸੀ ਮੌਤ ਗ੍ਰਾਸ ਲਈ। ਜਿਸ ਨੂੰ ਪੰਜੇ ਲੱਗੇ ਹੋਣਗੇ ਉਸ ਦੇ ਬਚਨ ਦੀ ਕੀ ਉਮੀਦ ਰੱਖੋਗੇ? ਇਹ ਪੰਜ ਪਾਣੀ ਭਰਨ ਵਾਲੀਆਂ ਬਾਹਰੋਂ ਕੁਛ ਅੰਦਰ ਲਿਜਾਣ ਵਾਲੀਆਂ, ਅੰਦਰੋਂ ਕੁਛ ਖਿਆਲ ਬਾਹਰ ਕੱਢਣ ਵਾਲੀਆਂ। ਹਜ਼ੂਰ ਕਹਿਣ ਲੱਗੇ, ਇਹ ਭਲਿਆ ਇਸ ਮਾਰਗ ਤੇ ਨਾ ਚੱਲੀ ਕਿ ਜਿਸ ਦੇ ਨਾਲ ਤੂੰ ਲੁੱਟਿਆ ਜਾਏ। ਜਹ ਪਿੰਡ ਲੂਟੀ ਪਨਿਹਾਰੀ ਸੋ ਮਾਰਗ ਸੰਤਨ ਦੂਰ ਆਰੀ। ਸਤਿਗੁਰ ਪੂਰਾ ਸਾਚ ਕਿਹਾ, ਨਾਮ ਤੇਰੇ ਕੀ ਮੁਗਤੇ ਦੀਥੀ ਜਮਕਾ ਮਾਰਗ ਦੂਰ ਰਿਹਾ। ਤੂੰ ਜਮ ਦੇ ਮਾਰਗ ਤੋਂ ਦੂਰ ਰਹੇ, ਗੁਰੂ ਦਾ ਉਪਦੇਸ਼ ਸੁਣੇ ਤੇ ਹਰ ਕਾ ਮਾਰਗ ਹਿਰਦੈ ਨਿਹਾਰੀ। ਅਗਰ ਹਰੀ ਦੇ ਮਾਰਗ ਨੂੰ ਹਿਰਦੇ ਵਿਚ ਤੱਕ ਲੈਵੇਗਾ ਤੇ ਸੁਰਤ ਨੂੰ ਉਸ ਰਾਹ ਤੇ ਚਲਾਏਗਾ, ਸਮਝ ਲਈ ਤੂੰ ਹਾਥੀ ਘੋੜੇ ਤੇ ਰੱਥ ਦੀ ਅਸਵਾਰੀ ਕਰਨੀ ਸਿੱਖ ਗਿਆ ਹੋਵੇਗਾ। ਇੱਥੇ ਮੈਂ ਇੱਕ ਬੇਨਤੀ ਕਰਦੇ ਹਾਂ, ਘੋੜਾ ਹੋਵੇ ਪਰ ਅਸਵਾਰ ਨਾ ਹੋਵੇ ਤੇ ਕੀ ਅਸਵਾਰੀ ਕਰੇਗਾ? ਚੜ ਕੇ ਘੋੜਾ ਕੁੰਦੇ ਪਕੜਾ, ਖੂੰਡੀ ਦੀ ਖੇਡਾਰੀ, ਹੰਸਾਂ ਸੇਤੀ ਚਿੱਤ ਉਲਾਸੈ ਕੁੱਕੜ ਦੀ ਉਡਾਰੀ। ਚੜਿਆ ਘੋੜੇ ਤੇ ਪੋਲੋ ਦੀ ਖੇਡ ਖੇਡਣੀ ਚਾਹੁੰਦਾ, ਖਿਡਾਰੀ ਬਣਦਾ ਖੂੰਡੀ ਦੀ ਖੇਡ ਦਾ। ਘੋੜੇ ਤੇ ਚੜ ਕੇ ਖੂੰਡੀ ਲੈ ਕੇ ਗੇਂਦ ਨੂੰ ਬਾਲ ਨੂੰ ਟੱਚ ਕਰਕੇ ਤੂੰ ਗੋਲ ਕਰਨਾ ਚਾਹੁੰਦਾ ਪਰ ਡਰਦਾ ਡਿੱਗਣਾ ਪਵਾਂ। ਤੇ ਜਿਹੜਾ ਕੁੰਦਾ ਹੁੰਦਾ ਨਾ ਕਾਠੀ ਦੇ ਅਗਲੇ ਹਿੱਸੇ ਵਾਲਾ, ਉਸ ਨੂੰ ਘੁੱਟ ਕੇ ਫੜਿਆ, ਚੜ ਕੇ ਘੋੜੜੈ ਕੁੰਦੇ ਪਕੜੈ ਖੂੰਡੀ ਦੀ ਖਿਡਾਰੀ। ਹਾਲਤ ਕੀ ਹੈ? ਘੋੜੇ ਤੇ ਚੜਿਆ, ਕੁੰਦਾ ਪਕੜੀ ਬੈਠਾ, ਖਿਡਾਰੀ ਦੀ ਖੇਡ ਖੂੰਡੀ ਦੇ ਨਾਲ ਖੇਡੇਗਾ ਕਿੱਥੋਂ? ਮੈਂ ਇੱਕ ਬੇਨਤੀ ਕਰਦਿਆਂ, ਇਸ ਸਰੀਰ ਦਾ ਜੇ ਕੁੰਦਾ ਹੀ ਪਕੜੀ ਰੱਖਿਆ ਵੀ ਖਾ ਲਓ, ਕੱਪੜੇ ਪਹਿਨ ਲਓ, ਧਨ ਕਮਾ ਲਓ, ਸਾਜੋ ਸਮਾਨ ਮਨਾ ਲਓ, ਪਰਿਵਾਰ ਵਿੱਚ ਰਹਿ ਲਓ, ਦੁਨੀਆ ਦੀ ਐਸ਼ੋ ਇਸ਼ਰਤ ਕਰ ਲਓ, ਆਹ ਆਹ ਕਰ ਲਓ, ਤੇ ਕੁੰਦਾ ਹੀ ਪਕੜਿਆ, ਇਸ ਮਨ ਰੂਪੀ ਘੋੜੇ ਦਾ ਅਸਵਾਰ ਕਿਵੇਂ ਤੂੰ ਬਣੇਗਾ ਤੇ ਕਿਵੇਂ ਰੱਬ ਦੇ ਘਰ ਤੱਕ ਇਸ ਮਨ ਨੂੰ ਲੈ ਕੇ ਜਾਏਗਾ? ਇੱਥੇ ਆਖ ਚੱਲ ਰੇ ਬੈਕੁੰਠ ਤੁਜੈ ਲੈ ਤਾਰੋ, ਹਿਚ ਹੈ ਤਾਂ ਪ੍ਰੇਮ ਕੇ ਚਾਵਕ ਮਾਰੋ। ਕਹਿਤ ਕਬੀਰ ਭਲੇ ਅਸਵਾਰਾ, ਬੇਦ ਕਤੇਬ ਤੇ ਰਹਿ ਹੈ ਨਿਰਾਰਾ। ਐ ਭਲਿਆ ਭਲਾ ਅਸਵਾਰ ਬਣ ਤੇ ਤੈਨੂੰ ਇਸ ਸਰੀਰ ਨੂੰ ਚਲਾਉਣਾ ਆ ਜਾਏ। ਮੈਂ ਬੇਨਤੀ ਕਰਦਿਆਂ, ਚੜਿਆ ਸੀ ਘੋੜੇ ਤੇ ਖਰੀਦਣ ਗਿਆ ਘੋੜਿਆਂ ਦੀ ਮੰਡੀ ਵਿੱਚ ਘੋੜਾ, ਤੇ ਹੁਣ ਉਹ ਕਹਿਣ ਲੱਗੇ ਚੜ ਕੇ ਵੇਖ, ਚੜਿਆ ਕਦੀ ਐ ਨਹੀਂ ਸੀ ਘੋੜਾ। ਵੱਖਰੀ ਵੱਖਰੀ ਕਿਸਮ ਦੇ ਘੋੜੇ ਹੁੰਦੇ ਨੇ, ਘੋੜਾ ਇਸ ਕਿਸਮ ਦਾ ਸੀ ਕਿ ਅਸਵਾਰ ਦੇ ਬਹਿੰਦਿਆਂ ਸਾਰ ਹੀ ਉੱਡ ਤੁਰਦਾ ਦੌੜਦਾ। ਇੱਕ ਘੋੜੇ ਹੁੰਦੇ ਨੇ, ਮੈਂ ਬੇਨਤੀ ਕਰਦੇ ਹਾਂ ਉਹਨਾਂ ਤੇ ਚੜੋ, ਤੇ ਜਿਉਂ ਵੇਖਿਆ ਘੋੜੇ ਨੇ ਅਸਵਾਰ ਚੜ ਗਿਆ, ਛੂਟ ਵੱਟੀ ਤੇ ਨਿਕਲ ਗਿਆ। ਇੱਕ ਘੋੜੇ ਹੁੰਦੇ ਨੇ ਉੱਪਰ ਚੜ ਜਾਓ ਛਾਂਟਾ ਮਾਰੋ ਤੇ ਫੇਰ ਚੱਲਦੇ ਨੇ, ਤੇ ਇੱਕ ਘੋੜੇ ਹੁੰਦੇ ਨੇ ਉੱਤੇ ਚੜ ਕੇ ਛਾਂਟੇ ਜਿੰਨੇ ਮਰਜ਼ੀ ਮਾਰੀ ਜਾਓ ਟਸ ਤੋਂ ਮਸ ਨਹੀਂ ਹੋਣਾ, ਅੜੀਅਲ ਘੋੜੇ ਉੱਥੇ ਦੇ ਉੱਥੇ ਹੀ ਖਲੋਤੇ ਨੇ। ਹੁਣ ਮੈਂ ਬੇਨਤੀ ਕਰਦਿਆਂ, ਘੋੜਾ ਸੀ ਉਹ ਜਿਸ ਤੇ ਚੜ੍ਹਦਿਆਂ ਸਾਰ ਲੈ ਉੱਡਦਾ, ਇਸ ਨੂੰ ਸਵਾਰੀ ਕਰਨੀ ਨਹੀਂ ਸੀ ਆਉਂਦੀ, ਘੋੜਾ ਤੇ ਤੇਜ਼ੀ ਨਾਲ ਦੌੜਿਆ ਪਰ ਥੱਲੇ ਡਿੱਗਾ ਤੇ ਲੱਤ ਤੁੜਾ ਬੈਠਾ। ਮਾਲਕ ਕਹਿਣ ਲੱਗਾ, ਕੋਈ ਘੋੜਾ ਤੇ ਖਰੀਦਣ ਆਇਆ ਤੈਨੂੰ ਚੜ੍ਹਨਾ ਹੀ ਨਹੀਂ ਆਉਂਦਾ? ਜੇ ਚੜ੍ਹ ਕੇ ਘੋੜੜੈ ਕੁੰਦੇ ਪਕੜੈ, ਇਹ ਭਲਿਆ ਕੁੰਦਾ ਹੀ ਨਾ ਪਕੜੀ ਰੱਖ, ਖਿਡਾਰੀ ਦੀ ਖੇਡ ਖੇਡਣ ਵਾਲਾ ਖਿਡਾਰੀ ਬਣ ਤਾਂ ਕਿ ਤੈਨੂੰ ਕਿਤੇ ਇਹ ਜੀਵਨ ਚਲਾਉਣਾ ਆ ਜਾਏ। ਕਿਸੇ ਸਿਆਣੇ ਇੱਕ ਗੱਲ ਬੜੀ ਕੀਮਤੀ ਲਿਖੀ, ਕਹਿਣ ਲੱਗੇ ਰਕਾਬ ਤੇ ਪੈਰ ਰੱਖ ਤੇ ਘੋੜੇ ਤੇ ਅਸਵਾਰ ਹੋ ਜਾ, ਤੇਰੇ ਸਰੀਰ ਦਾ ਸਫ਼ਰ ਕਰਾ ਦੇਗਾ। ਰਕਾਬ ਤੇ ਪੈਰ ਰੱਖ ਤੇ ਅਸਵਾਰ ਹੋ ਜਾ, ਤੇਰਾ ਸਰੀਰ ਸਫ਼ਰ ਕਰੇਗਾ। ਰਬਾਬ ਤੇ ਹੱਥ ਰੱਖ ਤੇ ਸ਼ਬਦ ਗਾ, ਤੇਰੀ ਸੁਰਤ ਸਫ਼ਰ ਕਰੇਗੀ। ਉਹ ਹੈ ਅਣਦਿਨ ਕੀਰਤਨ ਹਰ ਗੁਣ ਗਾਏ ਐ ਭਲਿਆ ਕਦੀ ਤੇਰੀ ਸੁਰਤ ਵਾਹਿਗੁਰੂ ਸਿਮਰਨ ਕਰਨ ਲੱਗ ਜਾਏ ਤੇ ਅੰਦਰ ਦੇ ਧਿਆਨ ਵਿੱਚ ਨਾਮ ਜਪੇ ਤੇ ਸਾਹਿਬ ਕਹਿਣ ਲੱਗੇ ਤੂੰ ਐਸਾ ਅਸਵਾਰ ਬਣ ਜਾਏ ਤਾਂ ਕਿ ਤੇਰਾ ਮਨ ਅਗਾਂਹ ਵਧੇ, ਘੋੜਾ ਅਗਾਂਹ ਚੱਲੇ, ਮਨ ਹੋਰ ਜਪ ਕਰੇ, ਮਨ ਹੋਰ ਧਿਆਨ ਵਿੱਚ ਜੁੜੇ, ਮਨ ਹੋਰ ਔਗਣ ਛੱਡੇ, ਹੋਰ ਵਿਕਾਰ ਛੱਡੇ, ਸਮਝ ਲੈਣਾ ਸਫਰ ਹੋ ਰਿਹਾ। ਤੇ ਸਾਹਿਬ ਕਹਿਣ ਲੱਗੇ ਹਸਤੀ ਰੱਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ, ਤੱਕ ਹਿਰਦੈ ਵਿੱਚੋਂ ਕਿ ਰੱਬ ਦੇ ਘਰ ਦਾ ਰਾਹ ਕਿਹੜਾ ਹੈ ਜੀ।
ਮਨ ਤਨ ਅੰਤਰ ਚੜਨ ਤੇ ਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ।
ਆਰੰਭ ਵਿੱਚ ਵੀ ਸਾਹਿਬ ਕਹਿਣ ਲੱਗੇ ਤ੍ਰਿਪਤ ਭਈ ਸੱਜ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤਿਹਾਇਆ। ਸ਼ਬਦ ਦੀ ਸੰਪੂਰਨਤਾ ਤੇ ਵੀ ਸਾਹਿਬ ਕਹਿਣ ਲੱਗੇ ਇਹ ਭਲਿਆ ਜਿਨ੍ਹਾਂ ਨੇ ਮਨ ਅਤੇ ਤਨ ਅੰਤਰ ਹਰੀ ਦੇ ਚਰਨ ਤਿਹਾਏ ਉਨ੍ਹਾਂ ਨੇ ਸੁੱਖਾਂ ਦਾ ਖਜ਼ਾਨਾ ਰੱਬ ਪ੍ਰਾਪਤ ਕਰ ਲਿਆ। ਚਰਨ ਤਿਹਾਏ, ਮੈਂ ਥੋੜੀ ਜਿਹੀ ਸੰਖੇਪ ਵਿੱਚ ਅਰਜ ਕਰ ਦੇਵਾਂ। ਜਿਵੇਂ ਸਾਰੇ ਸਰੀਰ ਨੂੰ ਚੁੱਕਣ ਵਾਲੇ ਮਨੁੱਖ ਦੇ ਪੈਰ ਨੇ ਤਮਾਮ ਬ੍ਰਹਿਮੰਡ ਨੂੰ ਸਹਾਰਾ ਦੇ ਕੇ ਟਿਕਾਣ ਵਾਲੇ ਵਾਹਿਗੁਰੂ ਦੇ ਨਾਮ ਸਿਮਰਨ ਦੇ ਪੈਰ ਨੇ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਕਿਸੇ ਦੇ ਪੈਰ ਖਿੱਚ ਦਈਏ ਤੇ ਬੰਦਾ ਸਾਰਾ ਡਿੱਗ ਪੈਂਦਾ। ਅਗਰ ਵਾਹਿਗੁਰੂ ਦਾ ਨਾਮ ਸਿਮਰਨ ਨਾ ਹੋਵੇ, ਨਾਮ ਦੀ ਸ਼ਕਤੀ ਨਾ ਹੋਵੇ ਤੇ ਤਮਾਮ ਬ੍ਰਹਿਮੰਡ ਨਹੀਂ ਰਹਿ ਸਕਦੇ। ਜਿਸ ਆਸਰੇ ਤਮਾਮ ਬ੍ਰਹਿਮੰਡ, ਉਹ ਹੈ ਪ੍ਰਭੂ ਦੀ ਸ਼ਕਤੀ ਰੂਪੀ ਨਾਮ। ਜਿਨ੍ਹਾਂ ਨੇ ਨਾਮ ਧਿਆਇਆ, ਮਨ ਅਤੇ ਤਨ ਅੰਤਰ ਧਿਆਇਆ, ਐਸਾ ਭੋਜਨ ਖਾਧਾ, ਐਸਾ ਖਜ਼ਾਨਾ ਮਿਲ ਗਿਆ ਕਿ ਸਾਰੀ ਭੁੱਖ ਉਸ ਦੀ ਮੁੱਕ ਗਈ। ਸੁਬਹਾ ਸੁਬਹਾ ਬੰਦਗੀ ਸਿਮਰਨ ਵਿੱਚ ਬੈਠੇ ਇੱਕ ਮਹਾਂਪੁਰਖ ਕਿਸੇ ਆ ਦਰਵਾਜ਼ਾ ਖੜਕਾਇਆ ਤੇ ਕਹਿਣ ਲੱਗਾ, ਮੈਂ ਤੁਹਾਡੇ ਲਈ ਭੋਜਨ ਲੈ ਕੇ ਆਇਆ, ਦਰਵਾਜ਼ਾ ਖੋਲੋ। ਤੇ ਮਹਾਂਪੁਰਖਾਂ ਦਰਵਾਜ਼ਾ ਖੋਲਦਿਆਂ ਆਖਿਆ, ਉਹ ਇੱਕ ਭੋਜਨ ਤੇ ਖਰਾਬ ਕਰਕੇ ਰੱਖ ਦਿੱਤਾ ਜੀ, ਕਿਹੜਾ ਭੋਜਨ ਛਕਾਉਣ ਲੱਗਿਆ। ਉਹ ਸਿਮਰਨ ਅੰਮ੍ਰਿਤ ਵੇਲੇ ਦਾ ਭੋਜਨ ਹੈ, ਉਹ ਵਾਹਿਗੁਰੂ ਨਾਮ ਹਰੀ ਚਿੰਤਨ ਉਹ ਸਾਰੇ ਦਿਨ ਦਾ ਭੋਜਨ ਹੈ। ਅੰਦਰਲੀ ਸੁਰਤ ਨੂੰ ਸਥਿਰ ਕਰਕੇ, ਅੰਦਰ ਦੇ ਧਿਆਨ ਨੂੰ ਟਿਕਾ ਕੇ, ਚੂਕੇ ਧਿਆਇਆ ਤਾਂ ਹੀ ਬਣਨਾ ਜੇ ਧਿਆਨ ਬਣੇਗਾ। ਇਹ ਮੈਂ ਬੇਨਤੀ ਕਰਦੀ ਹਾਂ, ਬੋਲ ਤੇ ਜਦੋਂ ਮਰਜ਼ੀ ਬੋਲੇ ਜਾ ਸਕਦੇ ਨੇ, ਪਰ ਧਿਆਇਆ ਤਾਂ ਬਣਨਾ ਜੇ ਧਿਆਨ ਟਿਕਣਾ। ਮਨ ਤਨ ਅੰਤਰ ਚਰਨ ਧਿਆਇਆ, ਅੰਤਰ ਦੀ ਗੱਲ ਏ, ਅਕੇਲੇ ਬਾਹਰ ਦੀ ਗੱਲ ਹੀ ਨਹੀਂ। ਭਾਗਾਂ ਵਾਲੇ ਹੋ ਜੋ ਬਾਹਰੋਂ ਕਦਮ ਉਠਾ ਕੇ ਗੁਰ ਸੰਗਤ ਵਿੱਚ ਆ ਜਾਂਦੇ ਹੋ, ਭਾਗਾਂ ਵਾਲੇ ਹੋ ਜੋ ਬਾਹਰੋਂ ਵਾਹਿਗੁਰੂ ਵਾਹਿਗੁਰੂ ਰਸਨਾ ਨਾਲ ਬੋਲ ਲੈਂਦੇ ਹੋ, ਪਰ ਅਕੇਲਾ ਬਾਹਰ ਬਾਹਰ ਤੱਕ ਹੀ ਸੀਮਤ ਨਾ ਰਹਿ ਕੇ ਅੰਤਰ ਵੀ ਆਵਣਾ। ਗੱਲ ਅੰਤਰ ਆਵਣ ਨਾਲ ਬਣਨੀ ਏ। ਮਨ ਤਨ ਅੰਤਰ ਚਰਨ ਧਿਆਇਆ, ਜਿਸ ਦਿਨ ਧਿਆਇਆ ਅੰਦਰਲੀ ਸੁਰਤ ਨੇ ਧਿਆਇਆ, ਆਪਾ ਟਿਕ ਕੇ ਧਿਆਇਆ, ਸਮਝ ਲੈਣਾ ਉਸ ਦਿਨ ਹਰ ਸੁੱਖ ਨਿਧਾਨ ਨਾਨਕ ਦਾਸ ਪਾਇਆ। ਉਸ ਦਾਸ ਨੇ ਉਹ ਸੁੱਖਾਂ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲਿਆ। ਜਿੱਥੇ ਥੋੜਾ ਧਨ ਕੋਈ ਲੈ ਕੇ ਆਏ, ਇੱਕ ਹੈ ਵੀ ਜਿੱਥੇ ਧਨ ਪਿਆ ਹੋਵੇ ਸਾਰੀ ਤਿਜੋਰੀ ਹੀ ਲੈ ਕੇ ਆ ਜਾਏ, ਬਾਹਰ ਦੀ ਤਿਜੋਰੀ ਵਿੱਚੋਂ ਧਨ ਵਰਤਦਿਆਂ ਵਰਤਦਿਆਂ ਤਿਜੋਰੀ ਖਾਲੀ ਹੋ ਜਾਏਗੀ। ਪਰ ਜਿਨ੍ਹਾਂ ਨੇ ਸੁੱਖ ਨਿਧਾਨ ਸੁੱਖਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਉਨ੍ਹਾਂ ਦੇ ਸੁੱਖ ਕਦੀ ਖਤਮ ਨਹੀਂ ਹੋਣਗੇ। ਉੱਥੇ ਨੰਗੇ ਪੈਰੀ ਛਾਲੇ ਹੋਣ, ਸੂਲਾਂ ਤੇ ਟਿੰਡ ਦਾ ਸਰਾਣਾ ਰੱਖ ਕੇ ਵੀ ਸੌਣਾ ਪਏ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁੱਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਇਹ ਸੱਚਾਈ ਹੈ ਕਿ ਉਨ੍ਹਾਂ ਨੂੰ ਸੰਸਾਰ ਦਾ ਭਾਵੇਂ ਕੋਈ ਸੁੱਖ ਨਾ ਹੋਵੇ ਪਰ ਆਤਮਕ ਸੁੱਖ ਕੋਲ नाम सिमरन का सुख पासे, सुख निदान अंदर उन्होंने दुखी कोई नहीं कर सकता जिन्हों को वाहिगुरु का नाम सिमरन नहीं, दुनिया के सारे सुख उन्होंने सुखी नहीं कर सकते। इस करके साहब कह लगे मन ते तन अंदर वाहिगुरु के नाम सिमरन रूपी चरण ध्यावना, उस दे नाल सुखां दा खजाना अकाल पुरख वाहिगुरु वो प्राप्त कर सकांगे जी। इस साहब की रहमत हुई पावन हुक्म ते हुक्म दियां विचारां सतगुरां आप बख्शिश करके दित्तियां, चूके शब्द गहर गंभीर एक रतना रतन पदार्थ बहुत सागर भरिया राम, जितनी कुटुब की मेरे पातशाह ने लवाई उस अनुसार कुछ कु कहन दा हिया कीता, अनेकां भुल्लां या शब्द दे विचार करन विच अनेकां त्रुटियां रह गईयां दे लई दास खिमां दा जाचक है। साहब दे चरणां विच अरदास है मालक रहमत करना मन तन सिमरन विच अंदरली सुरत हरी दे मार्ग दी तरफ कदम रवां करन विच ते आप जी दी असीस मेरे लोक परलोक दा पर्दा ढकण विच ऐसी सहाई बने कि अपना जीवन सवार सकीए जी। आओ दासरे दियां भुल्लां दी खिमा करदियां शब्द दियां खीरलियां पंक्तियां फिर शरवण करदियां उपरंत फतेह नाल सांझ पावांगे जी।
मन तन अंतर चरण त्याया हर सुख निदान नानक दास पाया।
वाहे गुरु जी का खालसा वाहे गुरु जी की फतेह।